ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਰਾਮਦਾਸ ਹਰ ਕੇ ਗੁਣ ਗਾਉ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਹ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰਚਾਰ ਇਸ ਬੇਰੀ ਹੋਇ ਭਵ ਸੁਫਲ ਬਿਨ ਬੇਰੀ ਕਰ ਪਾਰ ਸੁਖ ਹੋਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਬਹੁ ਸਾਤ ਕੀ ਤਪ ਇਹ ਬ੍ਰਿਤ ਟਿਕਾਵਨ ਕੀਨਾ ਨੇਮ ਸੰਤੋਖ ਦੂਜੋ ਲਖੋ ਦ੍ਵੈ ਪ੍ਰਕਾਰ ਸੋ ਚੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਚਿੱਤ ਬਿਰਤੀਆਂ ਇਕਾਗਰ ਕਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਤਿਗੁਰੂ ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚੁੜ ਬੈਠ ਕੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਪ੍ਰੇਮੀ ਜਨੋ ਆਪੋ ਆਪਣੇ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਦੀਵਾਨ ਆਰੰਭ ਹੋਏ, ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿਰਾਸ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕੀਤਾ ਹੈ। ਹੁਣ ਆਪਾਂ ਕੁਝ ਸਮੇਂ ਵਾਸਤੇ ਜੋ ਪਿਛਲੇ ਸਮੇਂ ਤੋਂ ਗੁਰੂ ਘਰ ਵਿਖੇ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਉਸ ਕਥਾ ਦੀ ਕੁਝ ਸਮਾਂ ਵਿਚਾਰ ਸਰਵਣ ਕਰਨੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਪੈ ਸੁਖ ਸੈਲ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗ ਜੀ ਦੋ ਪਹਿਲੂ, ਕਵੀ ਸੰਤੋਖ ਸਿੰਘ ਜੀ ਨੇ ਕਥਾ ਅਤੇ ਕੀਰਤਨ ਨੂੰ ਪਤੀ ਅਤੇ ਸਤੀ ਦਾ ਦਰਜਾ ਦਿੱਤਾ ਹੈ। ਇੱਕ ਪਤੀ ਹੈ, ਕਥਾ ਪਤੀ ਹੈ, ਆਪਣਾ ਕੀਰਤਨ ਪਤੀ ਹੈ, ਕਥਾ ਸਾਧ ਸੰਗ ਜੀ ਉਸ ਦੀ ਇਸਤਰੀ ਹੈ। ਅੱਗੇ ਇਹ ਪ੍ਰਸੰਗ ਆਵੇਗਾ ਕਿ ਇਸ ਸਾਧ ਸੰਗ ਜੀ ਜਿਸ ਤਰ੍ਹਾਂ ਮਾਤਾ ਪਿਤਾ ਦੇ ਸੰਬੰਧ ਦੇ ਨਾਲ ਸਾਧ ਸੰਗ ਜੀ ਪੁੱਤਰ ਦੀ ਪੈਦਾਇਸ਼ ਹੁੰਦੀ ਹੈ, ਇਸ ਤਰ੍ਹਾਂ ਸਾਧ ਸੰਗ ਜੀ ਕਥਾ ਅਤੇ ਕੀਰਤਨ ਦੇ ਸੰਬੰਧ ਦੇ ਨਾਲ ਪ੍ਰੇਮ ਰੂਪੀ ਪੁੱਤਰ, ਗਿਆਨ ਰੂਪੀ ਪੁੱਤਰ ਦੀ ਪੈਦਾਇਸ਼ ਹੁੰਦੀ ਹੈ। ਕਿਉਂਕਿ ਦੋਏ ਪਹਿਲੂ ਜਿਹੜੇ ਹਨ ਇਹ ਜ਼ਰੂਰੀ ਹਨ, ਕੀਰਤਨ ਵੀ ਜ਼ਰੂਰੀ ਹੈ ਅਤੇ ਕਥਾ ਵੀ ਜ਼ਰੂਰੀ ਹੈ। ਜੇ ਆਪਾਂ ਇਕੱਲੀ ਕਥਾ ਸੁਣਦੇ ਹਾਂ ਸਾਧ ਸੰਗ ਜੀ ਫਿਰ ਵੀ ਅਧੂਰਾ ਹੈ, ਜੇ ਆਪਾਂ ਇਕੱਲਾ ਕੀਰਤਨ ਸੁਣਦੇ ਹਾਂ ਫਿਰ ਵੀ ਅਧੂਰਾ ਹੈ, ਕਿਉਂਕਿ ਪਤੀ ਸਤੀ ਦਾ ਮੇਲ ਹੈ ਦੋਨਾਂ ਦਾ। ਦੋਏ ਜਦੋਂ ਸਾਧ ਸੰਗ ਜੀ ਦੋਏ ਮਿਲ ਕਾਰਜ ਉਪਜੈ ਰਾਮ ਨਾਮ ਸੰਯੋਗ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਾਧ ਸੰਗ ਜੀ ਕੀਰਤਨ ਦੀ ਵਰਖਾ ਹੈ, ਕਥਾ ਜਿਹੜੀ ਹੈ ਮਨ ਸਮਝਾਵਨ ਕਾਰਨ ਕਸ਼ੂਅਕ ਪੜ੍ਹੀਏ ਗਿਆਨ। ਮਨ ਨੂੰ ਸਮਝਾਉਣ ਦੇ ਸਾਧ ਸੰਗ ਜੀ ਸਤਿਗੁਰੂ ਸੱਚੇ ਮਹਾਨ ਤਰੀਕੇ ਬਖਸ਼ ਕੀਤੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਰਾਜਾ ਜੋ ਸ਼ਿਮਨਾਭ ਦਾ ਸੰਗਲਾ ਦੀਪ ਦਾ ਰਾਜਾ ਹੈ, ਉਸਨੇ ਦੋ ਪ੍ਰਸ਼ਨ ਕੀਤੇ। ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਮਨ ਨਿਰਮਲ ਕਿਸ ਤਰ੍ਹਾਂ ਹੋਵੇ ਅਤੇ ਮਨ ਦਾ ਇਕਾਗਰਤਾ ਕਿਸ ਤਰ੍ਹਾਂ ਹੋਵੇ, ਇਹ ਸਾਡੇ ਸਾਰਿਆਂ ਦੇ ਪ੍ਰਸ਼ਨ ਹਨ। ਇਹ ਰਾਜੇ ਸ਼ਿਵਨਾਭ ਦਾ ਇਕੱਲੇ ਦਾ ਪ੍ਰਸ਼ਨ ਨਹੀਂ, ਉਸਨੇ ਤਾਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਉਪਦੇਸ਼ ਲੈ ਕਰਕੇ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਕੀਤੀ ਹੈ, ਪਰ ਸਾਡੇ ਵੀ ਇਹ ਪ੍ਰਸ਼ਨ ਹਨ। ਹਰ ਇੱਕ ਦਾ ਸਾਧ ਸੰਗਤ ਜੀ ਪ੍ਰਸ਼ਨ ਹੈ ਕਿ ਮਨ ਜਿਹੜਾ ਹੈ ਇਹਦੀ ਗਤੀ ਬੜੀ ਤੇਜ਼ ਹੈ, ਇਹ ਟਿਕਦਾ ਨਹੀਂ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਟਿਕਾ ਨਹੀਂ ਹੈ, ਨੱਠਾ ਫਿਰੀ ਜਾਂਦਾ ਹੈ, ਪੱਗਾਂ ਬਿਨ ਹੁਰੀਆ ਮਾਰਤਾ। ਮਨ ਨਿਰਮਲ ਕਿਸ ਤਰ੍ਹਾਂ ਹੋਵੇ, ਇਹ ਦੋਏ ਪ੍ਰਸ਼ਨ ਸਾਧ ਸੰਗਤ ਜੀ ਖੜ੍ਹੇ ਹਨ ਅਤੇ ਦੋਏ ਪ੍ਰਸ਼ਨ ਜਿਗਿਆਸੂ ਦੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਵੀ ਪ੍ਰੇਮੀ ਜਨੋ, ਇਹ ਗੁਰੂ ਸਾਹਿਬ ਜੀ ਦੇ ਪਾਸ ਰਾਜੇ ਸ਼ਿਵਨਾਭ ਨੇ ਪ੍ਰਸ਼ਨ ਕੀਤੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੂੰ ਕਸ਼ਟ ਯੋਗ ਅਤੇ ਭਗਤ ਯੋਗ ਦੋ ਮਾਰਗ ਹਨ। ਇੱਕ ਕਸ਼ਟ ਯੋਗ ਹੈ ਜਿਸ ਨੂੰ ਸਾਧ ਸੰਗਤ ਜੀ ਆਪਾਂ ਤਪੋ ਗੁਣ, ਆਪਣੇ ਤਮੋ ਗੁਣ ਕਹਿੰਦੇ ਹਾਂ ਕਿ ਤਾਪਸੀ ਭਾਵ ਯੋਗ ਦੀ ਕਿਰਿਆ, ਉਹ ਉਸ ਨੂੰ ਕਹਿੰਦੇ ਕਸ਼ਟ ਯੋਗ। ਧੂਣੀਆਂ ਤਪਾਣੀਆਂ, ਜਲ ਧਾਰੇ ਕਰਨੇ, ਪੁੱਠੇ ਲਟਕਣਾ, ਕਪਾਲੀ ਆਸਣ ਕਰਨੇ, ਹੋਰ ਸਾਧ ਸੰਗਤ ਜੀ ਅੰਡ ਪਖੰਡ ਕਰਨੇ, ਉਹਦੇ ਨਾਲ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਹੇ ਸ਼ਿਵਨਾਭ, ਉਹਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ, ਤੈਨੂੰ ਫਲ ਤਾਂ ਜ਼ਰੂਰ ਮਿਲ ਜਾਵੇਗਾ ਕੋਈ ਨਾ ਕੋਈ, ਪਰ ਜੇ ਤੂੰ ਕਹਿ ਮਨ ਪਵਿੱਤਰ ਹੋ ਜਾਵੇ, ਨਿਰਮਲ ਹੋ ਜਾਵੇ, ਜਿਸ ਤਰ੍ਹਾਂ ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਿਹੜਾ ਆਪਣੇ ਇਹ ਧੂਣੀਆਂ ਤਪਾਣੀਆਂ, ਜਲ ਧਾਰੇ ਕਰਨੇ, ਇਹ ਤਮੋ ਗੁਣ ਤਪ ਹੈ, ਇਹ ਤਪ ਸੀ। ਫਿਰ ਉਹ ਤੋਂ ਬਾਅਦ ਸਾਧ ਸੰਗਤ ਜੀ ਇਸ ਤਰ੍ਹਾਂ, ਹੁਣ ਅੱਜ ਦੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਗ ਇਸ ਨੂੰ ਉਪਦੇਸ਼ ਦੇ ਰਹੇ ਹਨ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਂਤਕੀ ਤਪ ਹੈ ਉਹਦਾ ਉਪਦੇਸ਼ ਦਿੰਦੇ ਹਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ। ਇਹ ਜਿਹੜਾ ਵਿਸ਼ਾ ਹੈ ਥੋੜ੍ਹਾ ਜਿਹਾ ਬਰੀਕ ਹੈ, ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਇੱਕ ਸਾਧ ਸੰਗਤ ਜੀ ਵਿਸ਼ੇ ਦਾ ਵਰਣਨ ਕੀਤਾ ਹੈ, ਇੱਕ ਇੱਕ ਵਸਤੂ ਦਾ ਵਰਣਨ ਕਰਕੇ ਇਹ ਜਮ ਨੇਮ ਸਾਧਨਾ ਧਿਆਨ ਧਾਰਨਾ ਸਮਾਧੀ ਆਦਿਕ ਇਹ ਸਾਧ ਸੰਗਤ ਜੀ ਨੌਂ ਹਨ। ਨੌਹਾਂ ਦੀਆਂ ਜਿਹੜੇ ਨੌਂ ਹਨ ਇਹ ਗੁਣ, ਇਹਨਾਂ ਦੇ ਨੌਵਾਂ ਦੇ ਵੱਖਰੇ ਵੱਖਰੇ ਸਾਧ ਸੰਗਤ ਜੀ ਇਹ ਕਈ ਕਈ ਪ੍ਰਕਾਰ ਦੇ ਸਤਿਗੁਰੂ ਸੱਚੇ ਪਾਤਸ਼ਾਹ ਵਰਣਨ ਕਰਕੇ ਦੱਸਦੇ ਹਨ। ਅੱਜ ਇਸ ਤਰ੍ਹਾਂ ਸਾਂਤਕੀ ਤਪ ਹੈ ਉਹਦਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜ਼ਿਕਰ ਕਰ ਰਹੇ ਹਨ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਇੱਕ ਦਫਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਜੀ। ਬੋਰ ਸ਼ਾਂਤ ਕੀ ਤਪ ਇਹ ਬ੍ਰਿਤ ਟਿਕਾਵਣ ਕੀ ਨਾ।
ਜਿਹੜੀ ਸਤਸੰਗੀ ਜਨੋ ਬਿਰਤੀ ਟਿਕਾਉਣੀ ਹੈ, ਕਿਉਂਕਿ ਇੱਕ ਤਾਂ ਜਲ ਧਾਰੇ ਹਨ, ਕਿਸੇ ਸਤਸੰਗ ਦੀ ਮਹਾਨ ਵਿਦਵਾਨ ਨੇ ਉਹਨਾਂ ਨੇ ਇੱਕ ਰਹਿਤ ਮਰਜ਼ਾਦਾ ਸਵੱਈਆ ਲਿਖਿਆ ਉਹਨਾਂ ਨੇ। ਉਹ ਕਹਿੰਦੇ ਮੰਤਰਾਂ 'ਚ ਯੰਤਰਾਂ 'ਚ ਟੂਣਿਆਂ ਅਤੇ ਤੰਤਰਾਂ 'ਚ ਕਾਮਣਾ ਕਮੰਤਰਾਂ 'ਚ ਮਨ ਨੂੰ ਟਿਕਾਈ ਨਾ। ਮੰਦਰਾਂ 'ਚ ਕੰਦਰਾਂ 'ਚ ਜੋਗੀਆਂ ਕਲੰਦਰਾਂ 'ਚ ਕੱਲਰਾਂ ਅਤੇ ਬੰਜਰਾਂ 'ਚ ਰੱਬ ਨੂੰ ਧਿਆਈ ਨਾ। ਸ਼ਰਾਬ ਅਤੇ ਚੋਰੀ ਜਾਰੀ ਛੱਡ ਜੂਏ ਦੀ ਬਿਮਾਰੀ, ਫਿਰ ਹੋਏ ਨਾ ਖੁਆਰੀ ਬੇਸਬਾ ਦੇ ਜਾਈ ਨਾ। ਦੁੱਖਾਂ ਅਤੇ ਸੁੱਖਾਂ ਵਿੱਚ ਨੰਘ ਅਤੇ ਭੁੱਖਾਂ ਵਿੱਚ ਬੇਮੁੱਖਾਂ ਮਨੁੱਖਾਂ ਵਿੱਚ ਮਨ ਨੂੰ ਟਿਕਾਈ ਨਾ। ਇਹ ਉਹਨਾਂ ਨੇ ਸਾਧ ਸੰਗਤ ਜੀ ਜੋ ਇਹ ਤਾਮਸੀ ਤਪ ਹੈ, ਇਹਨੂੰ ਕਹਿੰਦੇ ਜਿਸ ਤਰ੍ਹਾਂ ਤਮੋ ਗੁਣੀ ਤਪ ਹੈ, ਆਪਣੇ ਮੰਤਰਾਂ ਜੰਤਰਾਂ ਕਮੰਤਰਾਂ ਵਿੱਚ ਮਨ ਨੂੰ ਟਿਕਾਉਣਾ, ਧੂਣੀਆਂ ਤਪਾਉਣੀਆਂ, ਪੁੱਠੇ ਲਟਕਣਾ, ਇਹ ਤਮੋ ਗੁਣ ਤਪ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਰਾਜਨ, ਜਿਹੜੀ ਬਿਰਤੀ ਨੂੰ ਸ਼ਬਦ ਦੇ ਉੱਤੇ ਟਿਕਾਉਣਾ ਹੈ, ਸ਼ਬਦ ਅਤੇ ਸੁਰਤ ਦਾ ਮਿਲਾਪ ਕਰਨਾ, ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਸਤੋ ਗੁਣੀ ਤਪ ਹੈ। ਭਾਵ ਇਸ ਦੇ ਨਾਲ ਜਿਹੜੀ ਮਨ ਦੀ ਇਕਾਗਰਤਾ ਵੀ ਹੁੰਦੀ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਦੋਂ ਸ਼ਬਦ ਅਤੇ ਸੁਰਤੀ ਦਾ ਮਿਲਾਪ ਹੋਣਾ, ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਏ ਇਹ ਇੱਕ ਸਤੋ ਗੁਣੀ ਤਪ ਹੈ।
ਨੇਮ ਸੰਤੋਖ ਦੂਜੋ ਲਖੋ ਦੁਆ ਪ੍ਰਕਾਰ ਸੋ ਚੀਨ।
ਹੁਣ ਉਹ ਦੂਸਰਾ ਨੇਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ, ਕਹਿੰਦੇ ਦੂਸਰਾ ਨੇਮ ਹੈ ਸੰਤੋਖ। ਸੰਤੋਖ ਜਿਸ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਧ ਸੰਗਤ ਜੀ ਜ਼ਿਕਰ ਕੀਤਾ ਹੈ, ਇਹਨੂੰ ਸਾਧ ਸੰਗਤ ਜੀ ਸ਼ਾਸਤਰ ਵਿੱਚ ਵੀ ਜ਼ਿਕਰ ਕੀਤਾ ਹੈ। ਇੰਦ ਬਿਨਾਂ ਜੋ ਮਸ ਨਿੰਦ ਮੰਦ ਕੰਜ ਬਿਨ ਤਾਜ ਜੀਵ ਮੰਦ ਤਿਉਂ ਧਰਮ ਬਿਨ ਤਾਂ ਤੇ ਧਰਮ ਨਾ ਟਾਲ। ਸਮ ਸੰਤੋਖ ਨਾ ਔਰ ਸੁਖ ਤਪ ਨਾ ਸਖਿਮਾ ਸਮਝਾਨ ਬ੍ਰਹਮ ਗਿਆਨ ਸਮਦਾਨੈ ਧਰਮ ਨਾ ਦਇਆ ਸਮਾਨ। ਕਹਿੰਦੇ ਸਮ ਸੰਤੋਖ ਨਾ ਔਰ ਸੁਖ, ਜਿਹੜਾ ਸੰਤੋਖੀ ਪੁਰਸ਼ ਹੈ ਉਹਨੂੰ ਜੋ ਸੁੱਖ ਦੀ ਪ੍ਰਾਪਤੀ ਸਾਧ ਸੰਗਤ ਜੀ ਤ੍ਰਿਸ਼ਨਾਲੂ ਨਹੀਂ ਹੋ ਸਕਦੀ ਕਦੇ ਵੀ। ਸੰਤੋਖੀ ਪੁਰਸ਼ ਸਾਧ ਸੰਗਤ ਜੀ ਉਹ ਕੰਢਿਆਂ ਦੀ ਸੇਜ ਦੇ ਉੱਤੇ ਪਿਆ ਰਹੇ ਤਾਂ ਵੀ ਸੁੱਖ ਹੈ। ਜਿਹੜਾ ਤ੍ਰਿਸ਼ਨਾਲੂ ਪੁਰਸ਼ ਹੈ ਉਹਨੂੰ ਚਾਹੇ ਸੋਨੇ ਦੀਆਂ ਸ਼ਰਫੀਆਂ ਦੇ ਉੱਤੇ ਵੀ ਲੰਮਾ ਪਾ ਦਿਓ ਤਾਂ ਵੀ ਉਹਨੂੰ ਸੁੱਖ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਸ਼ਿਵਨਾਭ ਰਾਜੇ, ਦੋ ਤਰ੍ਹਾਂ ਦਾ ਸੰਤੋਖ ਹੈ, ਇਹ ਵੀ ਤੂੰ ਸੁਣਨਾ ਕਰ। ਇਹ ਨੇਮ ਹੈ, ਨੇਮ ਦਾ ਮਤਲਬ ਸਾਧ ਸੰਗਤ ਜੀ ਨਿਯਮ। ਇਹ ਦੋ ਤਰ੍ਹਾਂ ਦਾ ਸੰਤੋਖ ਹੈ, ਉਹ ਸੁਣਨਾ ਕਰ।
ਚੌਪਈ ਹੱਥ ਪਦਾਰਥ ਆਵਤ ਨਾਹੀ।
ਇੱਕ ਸੰਤੋਖ ਉਹ ਹੈ ਕਿ ਪਦਾਰਥ ਹੱਥ ਵਿੱਚ ਆਉਂਦਾ ਨਹੀਂ, ਪਦਾਰਥ ਹੱਥ ਵਿੱਚ ਆਉਂਦਾ ਨਹੀਂ ਹੈ, ਕੋਈ ਪਦਾਰਥ ਮਿਲਦਾ ਨਹੀਂ ਹੈ।
ਹੋ ਸੰਤੋਖੀ ਅਸਮੁਖ ਪ੍ਰਾਹੀ,
ਆਪਣੇ ਮੁੱਖ ਤੋਂ ਕਹੀ ਜਾਣਾ ਮੈਂ ਸੰਤੋਖੀ ਹਾਂ, ਪਦਾਰਥ ਦੀ ਪ੍ਰਾਪਤੀ ਨਹੀਂ ਹੋ ਰਹੀ, ਕੋਈ ਵਸਤੂ ਦੀ ਪ੍ਰਾਪਤੀ ਨਹੀਂ ਹੋ ਰਹੀ। ਮਨ ਵਿੱਚ ਇਹ ਕਹੀ ਜਾਣਾ ਕਿ ਮੈਂ ਬਹੁਤ ਵੱਡਾ ਸੰਤੋਖੀ ਹਾਂ, ਪਰ ਪ੍ਰਾਪਤ ਹੋ ਜਾਵੇ ਤਾਂ ਉਹ ਗ੍ਰਹਿਣ ਵੀ ਕਰ ਲੈਣਾ। ਨਾ ਪ੍ਰਾਪਤੀ ਜਿਹੜੀ ਪਦਾਰਥ ਦੀ ਉਹਨੂੰ ਕਹੀ ਜਾਣਾ ਮੈਂ ਬਹੁਤ ਵੱਡਾ ਸੰਤੋਖੀ ਹਾਂ।
ਤਿਸਤੇ ਹਿਰਦੈ ਹਿਰਦੈ ਹਰਕ ਨਾ ਹੋਏ।
ਕਹਿੰਦੇ ਉਸ ਦੇ ਜਿਹੜਾ ਉਹ ਜਿਹੜਾ ਆਪਣਾ ਪਦਾਰਥ ਤਾਂ ਪ੍ਰਾਪਤ ਹੋਣਾ ਨਹੀਂ, ਊਂ ਕਹੀ ਜਾਣਾ ਕਿ ਮੈਂ ਵੱਡਾ ਸੰਤੋਖੀ ਹਾਂ, ਉਹਦੇ ਨਾਲ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਵਿੱਚ ਪ੍ਰਸੰਨਤਾ ਨਹੀਂ ਕਦੇ ਹੋਵੇਗੀ, ਕਿਉਂਕਿ ਮਨ ਵਿੱਚ ਤਾਂ ਲਾਲਸਾ ਹੈ ਨਾ ਕਿ ਮੈਨੂੰ ਪਦਾਰਥ ਪ੍ਰਾਪਤ ਹੋਣ, ਉੱਤੋਂ ਕਹੀ ਜਾਣਾ ਜੀ ਮੈਂ ਤਾਂ ਸੰਤੋਖੀ ਹਾਂ, ਮੈਨੂੰ ਕੋਈ ਲੋੜ ਨਹੀਂ, ਅੰਦਰ ਲਾਲਸਾ ਉਹ ਖੜ੍ਹੀ ਹੈ। ਇਹਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਭੁਪਾਲੇ, ਹੇ ਰਾਜੇ, ਉਹ ਸੰਤੋਖ ਨਹੀਂ ਹੁੰਦਾ, ਉਹਦੇ ਨਾਲ ਮਨ ਦੀ ਪ੍ਰਸੰਨਤਾ ਨਹੀਂ ਹੈ।
ਨਿਜ ਕੀਰਤ ਕੋ ਚਾਹਤ ਸੋਏ,
ਹਾਂ ਉਹ ਜਿਹੜਾ ਐਸਾ ਡੰਬੀ ਸੰਤੋਖੀ ਹੈ ਉਹ ਆਪਣੀ ਕੀਰਤੀ ਚਾਹੁੰਦਾ ਹੈ ਕਿ ਲੋਕ ਮੈਨੂੰ ਕਹਿਣ ਬੜਾ ਸੰਤੋਖੀ ਹੈ, ਉਹ ਇਹ ਤਾਂ ਪਦਾਰਥ ਨੂੰ ਗ੍ਰਹਿਣ ਨਹੀਂ ਪਰ ਪਦਾਰਥ ਆਉਂਦਾ ਹੈ ਨਹੀਂ ਉਹਦੇ ਕੋਲ, ਊਂ ਕਹੀ ਜਾਂਦਾ ਮੈਂ ਸੰਤੋਖੀ ਹਾਂ। ਸਿਰਫ ਆਪਣੀ ਕੀਰਤੀ ਵਾਸਤੇ ਉਹ ਕਹਿ ਰਿਹਾ ਹੈ ਕਿ ਮੈਂ ਸੰਤੋਖੀ ਹਾਂ।
ਦੂਜੇ ਯਥਾ ਲਾਭ ਸੰਤੋਖ,
ਹਾਂ ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਥਾ ਲਾਭ ਤਥਾ ਸੰਤੁਸ਼ਟ, ਜਿਹੜਾ ਸੰਤੋਖੀ ਪੁਰਸ਼ ਹੈ ਜਿਹੜਾ ਅਸਲੀ ਸੰਤੋਖੀ ਹੈ ਕਿ ਜਿਹੋ ਜਿਹਾ ਲਾਭ ਹੋ ਜਾਣਾ ਉਹੋ ਜਿਹਾ ਸੰਤੁਸ਼ਟ ਹੋ ਜਾਣਾ ਉਹ ਕਹਿੰਦੇ ਅਸਲੀ ਸੰਤੋਖੀ ਹੈ।
ਤਾਰਤ ਹੈ ਜੋਗੀ ਬਿਨ ਦੁੱਖ,
ਹਾਂ ਕਹਿੰਦੇ ਜਿਹੜੇ ਯੋਗੀ ਹਨ ਭਾਵ ਯੋਗ ਭਾਵ ਜਿਹੜੇ ਪਰਮੇਸ਼ਰ ਦੇ ਨਾਲ ਜੁੜਦੇ ਹਨ ਉਹ ਇਸ ਮਤ ਨੂੰ ਧਾਰਦੇ ਹਨ, ਉਹਨਾਂ ਨੇ ਸਾਧ ਸੰਗਤ ਜੀ ਹੱਥ ਅੱਡਣਾ ਨਹੀਂ, ਉਹਨਾਂ ਨੇ ਮੰਗਣਾ ਹੈ ਨਹੀਂ ਕਿਸੇ ਤੋਂ। ਜਥਾ ਲਾਭ ਤਸਾ ਸੰਤੁਸ਼ਟ, ਜੇ ਮਿਲ ਗਿਆ ਸਾਧ ਸੰਗਤ ਜੀ ਉਹਨਾਂ ਨੇ ਛਕ ਲੈਣਾ, ਨਹੀਂ ਤਾਂ ਉਹਨਾਂ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੇ ਵਾਹਿਗੁਰੂ ਤੇਰਾ ਜੋ ਤੈਂ ਦੇ ਦਿੱਤਾ ਠੀਕ ਹੈ, ਜੇ ਨਹੀਂ ਦਿੱਤਾ ਤਾਂ ਵੀ ਸੰਤੋਖ ਹੈ। ਉਹ ਸਾਧ ਸੰਗਤ ਜੀ ਇਸ ਮਤ ਨੂੰ ਧਾਰਦੇ ਹਨ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ।
ਬਸਤ ਨੈ ਪ੍ਰਾਪਤ ਤੋਂ ਹਰ ਖਾਈ,
ਹਾਂ ਜੇ ਕੋ ਵਸਤੂ ਪ੍ਰਾਪਤ ਵੀ ਨਹੀਂ ਹੋਈ ਤਾਂ ਵੀ ਉਹ ਪ੍ਰਸੰਨ ਹਨ, ਜੇ ਵਸਤੂ ਪ੍ਰਾਪਤ ਹੋ ਗਏ ਤਾਂ ਵੀ ਸੰਤੁਸ਼ਟ ਹਨ, ਜੇ ਨਹੀਂ ਪ੍ਰਾਪਤ ਹੋਈ ਤਾਂ ਵੀ ਸੰਤੁਸ਼ਟ ਹਨ।
ਜੇ ਪ੍ਰਾਪਤ ਹੋਵੇ ਤੋਂ ਸੁਖ ਪਾਈ,
ਹਾਂ ਜੇ ਪ੍ਰਾਪਤ ਹੋ ਗਿਆ ਤਾਂ ਉਹ ਵਸਤੂ ਨੂੰ ਵਰਤ ਕਰਕੇ ਉਹਨਾਂ ਨੇ ਸੁਖ ਪਾਉਣਾ ਕੀਤਾ ਹੈ।
ਵਾਹਿਗੁਰੂ ਕੀ ਰਜਾਏ ਪੈ ਹਰ ਕੈ ਮਨ ਸੁਖ ਪਾਏ,
ਕਹਿੰਦੇ ਉਹ ਵਾਹਿਗੁਰੂ ਦੀ ਰਜਾ ਦੇ ਵਿੱਚ ਰਹਿੰਦੇ ਹਨ ਅਤੇ ਮਨ ਵਿੱਚ ਵਾਹਿਗੁਰੂ ਦੀ ਰਜਾ ਨੂੰ ਮਨ ਕਰਕੇ ਪ੍ਰਸੰਨ ਰਹਿੰਦੇ ਹਨ ਅਤੇ ਸੁਖ ਪਾਉਂਦੇ ਹਨ।
ਤੀਸਰ ਆਸਤਕ ਬੁੱਧ ਹੈ ਗੁਰਬਚ ਦ੍ਰਿੜ ਨਿਸ਼ਚਾ,
ਹਾਂ ਕਹਿੰਦੇ ਤੀਸਰੀ ਆਸਤਕ ਆਸਤਕ ਬੁੱਧੀ, ਇੱਕ ਨਾਸਤਕ ਬੁੱਧੀ ਹੈ ਇੱਕ ਆਸਤਕ ਬੁੱਧੀ ਹੈ। ਨਾਸਤਕ ਬੁੱਧੀ ਉਸ ਨੂੰ ਕਹਿੰਦੇ ਨੇ ਜਿਹੜੇ ਸਾਧ ਸੰਗਤ ਜੀ ਗੁਰੂ ਤੋਂ ਪਰੇ ਹੋ ਜਾਣਾ, ਉਹਨੂੰ ਕਹਿੰਦੇ ਨਾਸਤਕ ਬੁੱਧੀ। ਇੱਕ ਆਸਤਕ ਬੁੱਧੀ ਉਹ ਹੈ ਜਿਹੜਾ ਗੁਰੂ ਦੇ ਨੇੜੇ ਚਲੇ ਜਾਣਾ, ਗੁਰੂ ਦੇ ਬਚਨਾਂ ਦੇ ਉੱਤੇ ਮਨ ਕਰਕੇ ਸਰੀਰ ਕਰਕੇ ਰੋਮ ਰੋਮ ਕਰਕੇ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਪੂਰਨ ਭਰੋਸਾ ਰੱਖਣਾ।
ਚੌਥੀ ਦਾਨ ਦੇਣ ਕੋ ਦਾਤਾ,
ਹਾਂ ਕਹਿੰਦੇ ਚੌਥਾ ਹੈ ਨਿਯਮ ਜਿਹੜਾ ਦਾਨ ਦੇਣ ਦਾ ਜਿਹੜਾ ਦਾਤਾ ਹੈ ਉਹ ਦਾਨ ਦਿੰਦਾ ਹੈ, ਇਹ ਚੌਥਾ ਨਿਯਮ ਹੈ।
ਤਮ ਰਾਜ ਸਤ ਗੁਣ ਤਿਹ ਤੈ ਭਰਾਤਾ,
ਇਹ ਤਿੰਨ ਤਰ੍ਹਾਂ ਦਾ ਦਾਨ ਹੈ ਜਿਹੜਾ ਦਾਤਾ ਸਾਧ ਸੰਗਤ ਜੀ ਦਾਨ ਕਰਦਾ, ਤਿੰਨ ਤਰ੍ਹਾਂ ਦਾ ਦਾਤਾ ਹੈ, ਇੱਕ ਤਮੋ ਗੁਣੀ ਦਾਤਾ ਹੈ, ਇੱਕ ਰਜੋ ਗੁਣੀ ਦਾਤਾ ਹੈ, ਇੱਕ ਸਤੋ ਗੁਣੀ ਦਾਤਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾਤੇ ਦੀ ਗੱਲ ਕਰਦੇ ਨੇ ਕਿ ਤਿੰਨ ਤਰ੍ਹਾਂ ਦਾ ਦਾਨੀ ਹੈ, ਉਹਦੀ ਸਾਧ ਸੰਗਤ ਜੀ ਜ਼ਿਕਰ ਕਰਨ ਲੱਗੇ ਹਨ।
ਕਲੈ ਕ੍ਰੋਧ ਸੋ ਬਿਨ ਸ਼ੁਭ ਕਾਲਾ,
ਹਾਂ ਕਹਿੰਦੇ ਕਰੈ ਕ੍ਰੋਧ ਸਿਓ ਬਿਨ ਸ਼ੁਭ ਕਾਲਾ, ਜਿਹੜਾ ਦਾਨ ਕ੍ਰੋਧ ਦੇ ਨਾਲ ਕਿਸੇ ਨੂੰ ਕਰਨਾ, ਇੱਕ ਤਾਂ ਕ੍ਰੋਧ ਹੋਣਾ, ਇੱਕ ਸ਼ੁਭ ਕਾਲਾ, ਸ਼ੁਭ ਕਾਲਾ ਸਾਧ ਸੰਗਤ ਜੀ ਸਮਾਂ ਵੀ ਚੰਗਾ ਨਾ ਹੋਵੇ ਉਸ ਵੇਲੇ, ਕਹਿੰਦੇ ਜਿਹੜਾ ਦਾਨ ਕਰਨਾ ਹੈ ਇੱਕ ਦਾਨ ਹੈ ਇੱਕ ਪੁੰਨ ਹੈ, ਦੋ ਸ਼ਬਦ ਆਉਂਦੇ ਨਾ ਵਾਰ ਵਾਰ। ਦਾਨ ਉਸ ਨੂੰ ਕਹਿੰਦੇ ਨੇ ਜਿਹੜਾ ਆਪਾਂ ਹਮੇਸ਼ਾ ਕਰਦੇ ਹਾਂ ਉਹ ਦਾਨ ਹੈ, ਪੁੰਨ ਉਸ ਨੂੰ ਕਹਿੰਦੇ ਨੇ ਜਿਹੜਾ ਕਿਸੇ ਪੁਰਬ ਦੇ ਉੱਤੇ ਕੀਤਾ ਜਾਵੇ, ਇਹ ਦੋ ਸ਼ਬਦ ਹਨ ਦਾਨ ਅਤੇ ਪੁੰਨ। ਦਾਨ ਜਿਹੜਾ ਆਪਾਂ ਰੋਜ਼ਾਨਾ ਕਰਦੇ ਹਾਂ, ਕੋਈ ਸਾਧ ਸੰਗਤ ਜੀ ਕਿਸੇ ਗੁਰਸਿੱਖ ਨੂੰ ਲੰਗਰ ਛਕਾ ਦੇਣਾ, ਕਿਸੇ ਲੋੜਵੰਦ ਦੀ ਸਹਾਇਤਾ ਕਰ ਦੇਣੀ, ਪੁੰਨ ਉਸ ਨੂੰ ਕਹਿੰਦੇ ਜੇ ਕਿਸੇ ਪੁਰਬ ਦੇ ਉੱਤੇ ਕਰਨਾ ਹੋਵੇ, ਦਾਨ ਪੁੰਨ। ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਲਾਇਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਕ੍ਰੋਧ ਦੇ ਸਹਿਤ ਅਤੇ ਸ਼ੁਭ ਮੌਕੇ 'ਤੇ ਸ਼ੁਭ ਮੌਕਾ ਨਹੀਂ ਦੇਖਣਾ ਉਸ ਵੇਲੇ ਜਿਹੜਾ ਦਾਨ ਕੀਤਾ ਹੋਇਆ ਹੈ।
ਦੇਤ ਤਾਮਸੀ ਰੀਤ ਵਿਸਾਲਾ।
ਕਹਿੰਦੇ ਉਹ ਤਮੋ ਗੁਣੀ ਦਾਨ ਹੈ। ਕਹਿੰਦੇ ਇੱਕ ਤਾਂ ਕ੍ਰੋਧ ਦੇ ਸਹਿਤ ਕਿਸੇ ਨੂੰ ਸਾਧ ਸੰਗਤ ਜੀ ਝਗੜਾ ਕਰਕੇ ਦਾਨ ਦੇਣਾ, ਦੂਸਰਾ ਸ਼ੁਭ ਸਮਾਂ ਵੀ ਨਾ ਹੋਣਾ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਭਾਈ ਤਮੋ ਗੁਣੀ ਦਾਨ ਹੈ।
ਨਿਜ ਜਸ ਹੇਤ ਦੇਨ ਜੋ ਦਾਨ।
ਇੱਕ ਦੂਸਰਾ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਜਸ ਦੀ ਖਾਤਰ ਦਾਨ ਕਰਨਾ ਕਿ ਮੇਰਾ ਬਹੁਤ ਵੱਡਾ ਜਸ ਹੋਵੇ। ਜਿਸ ਤਰ੍ਹਾਂ ਕਈ ਸਾਧ ਸੰਗਤ ਜੀ ਵਿਅਕਤੀ ਦੇਖੇ ਜਾਂਦੇ ਹਨ, ਉਹਨਾਂ ਨੇ ਗੁਰੂ ਘਰ ਦੇ ਵਿੱਚ ਜੇ ਕੋਈ ਭੇਟਾ ਕਰਨੀ ਹੈ, ਉਹਨਾਂ ਨੇ ਆ ਕਰਕੇ ਕਈ ਵਾਰੀ ਅਨਾਊਂਸਮੈਂਟ ਕਰਾਉਣੀ ਕਿ ਸਾਡੀ ਅਨਾਊਂਸਮੈਂਟ ਜ਼ਰੂਰ ਕਰ। ਜੇ ਨਾ ਕੀਤੀ ਜਾਵੇ ਤਾਂ ਉਹਨਾਂ ਨੇ ਭਾਈ ਨੂੰ ਭਾਈ ਦੇ ਗਲ ਪੈ ਜਾਣਾ ਅਤੇ ਸਾਡਾ ਨਾਂ ਕਿਉਂ ਨਹੀਂ ਲਿਆ। ਇਹ ਸਾਧ ਸੰਗਤ ਜੀ ਇਸ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਣੇ ਜਸ ਦੀ ਖਾਤਰ ਜਿਹੜਾ ਦਾਨ ਕਰਨਾ, ਕਿ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਸਾ ਕੀ ਵਾਰ ਦੇ ਵਿੱਚ ਵੀ ਵਚਨ ਕੀਤਾ, ਦੇ ਮੰਗੈ ਸਹਿਸਾ ਗੂਣਾ ਸੋਭ ਕਰੈ ਸੰਸਾਰ। ਕਹਿੰਦੇ ਦੇ ਮੰਗੈ, ਜੇ ਸਾਧ ਸੰਗਤ ਜੀ ਦੇ ਮੰਗੈ ਸਹਿਸਾ ਗੂਣਾ, ਕਿ ਥੋੜ੍ਹਾ ਜਿਹਾ ਜੇ ਇੱਕ ਡਾਲਰ ਚਾੜ ਦਿੱਤਾ ਉਹਦਾ ਹਜ਼ਾਰ ਮੰਗ ਲੈਣਾ, ਹਜ਼ਾਰ ਦੀ ਵਸਤੂ ਮੰਗ ਲੈਣੀ। ਫਿਰ ਸੋਭ ਕਰੈ ਸੰਸਾਰ, ਦੂਸਰੇ ਨੰਬਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਕਹਿੰਦੇ ਸੋਭ ਕਰੈ, ਮੇਰੀ ਸੋਭਾ ਵੀ ਸੰਸਾਰ ਕਰੇ ਕਿ ਫਲਾਨੇ ਨੇ ਗੁਰੂ ਘਰ ਨੂੰ ਇੰਨੇ ਡਾਲਰ ਦਿੱਤੇ ਹਨ, ਇੰਨੀ ਸੇਵਾ ਕੀਤੀ ਹੋਵੇ, ਉਹਦੀ ਉਹ ਕਹਿੰਦਾ ਮੇਰੀ ਸੋਭਾ ਵੀ ਹੋਵੇ। ਉਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਰਾਜਾ ਇਹ ਸ਼ਭਨਾਭ ਹੈ, ਕਹਿੰਦੇ ਜਿਹੜਾ ਜਸ ਦੇ ਸਹਿਤ ਕਿਸੇ ਨੂੰ ਆਪਣਾ ਜਸ ਕਰਾਉਣ ਵਾਸਤੇ ਦਾਨ ਕਰਨਾ ਹੈ,
ਰਾਜਸੀ ਫਲ ਲੱਗ ਜਾਣਾ।
ਇਹ ਕਹਿੰਦੇ ਰਾਜਸੀ ਫਲ ਹੈ, ਇਹਦਾ ਫਲ ਤਾਂ ਜ਼ਰੂਰ ਮਿਲਦਾ ਪਰ ਲੱਗ ਨਾਮ ਥੋੜ੍ਹਾ ਫਲ ਮਿਲਦਾ ਹੈ, ਇਹਦਾ ਪੂਰਾ ਫਲ ਨਹੀਂ ਮਿਲਦਾ। ਇਹਦਾ ਤੁਹਾਨੂੰ ਫਲ ਮਿਲੇਗਾ ਜ਼ਰੂਰ ਪਰ ਮਿਲੇਗਾ ਥੋੜ੍ਹਾ।
ਕਰ ਕੈ ਬਿਨੈ ਦੇ ਨਰ ਦੇਖੀ।
ਹੁਣ ਸਾਧ ਸੰਗਤ ਜੀ ਤੀਸਰੇ ਨੰਬਰ 'ਤੇ ਜਿਸ ਨੂੰ ਪ੍ਰਵਾਨ ਕੀਤਾ ਗੁਰੂ ਘਰ ਦੇ ਵਿੱਚ, ਕਰ ਕੈ ਬਿਨੈ ਦੇਹ ਨਰ ਦੇਖੀ, ਕਹਿੰਦੇ ਕਿਸੇ ਨੂੰ ਬੇਨਤੀ ਕਰਕੇ, ਕਿਸੇ ਨੂੰ ਨਿਮਰਤਾ ਦੇ ਸਹਿਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਕੇ ਗੁਰੂ ਘਰ ਨੂੰ ਸਾਧ ਸੰਗਤ ਜੀ ਸੇਵਾਵਾਂ ਅਰਪਣ ਕਰਨੀਆਂ, ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
ਇਹੋ ਸਾਧ ਕੀ ਫਲਤ ਵਿਸ਼ੇਖੀ।
ਕਹਿੰਦੇ ਇਹ ਸਭ ਨੂੰ ਵੱਡਾ ਫਲ ਹੈ ਜੇ ਕਿਸੇ ਨੂੰ ਬੇਨਤੀ ਕਰਕੇ ਅਤੇ ਨਿਮਰਤਾ ਦੇ ਸਹਿਤ ਆਪਣਾ ਨਹੀਂ ਜਣਾਉਣਾ ਕਿ ਇਹ ਮੇਰਾ ਹੈ, ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਇਹ ਨਿਮਰਤਾ ਮਨ ਵਿੱਚ ਹੋਵੇ। ਇਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਸ਼ਿਵਨਾਭ ਰਾਜੇ, ਇਹ ਸਤੋ ਗੁਣੀ ਦਾਨ ਹੈ, ਇਹ ਫਲਦਾ ਫੁਲਦਾ ਬਹੁਤ ਹੈ।
ਵਾਹਿਗੁਰੂ ਕੋ ਜਾਣ ਕੇ ਸਭੈ ਪਦਾਰਥ ਦੇ।
ਕਹਿੰਦੇ ਵਾਹਿਗੁਰੂ ਨੂੰ ਜਾਣ ਕਰਕੇ ਜਿਹੜੇ ਪਦਾਰਥ ਹਨ, ਇਹ ਸਮਝੇ ਕਿ ਵਾਹਿਗੁਰੂ ਦੇ ਪਦਾਰਥ ਹਨ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਵੀ ਇੱਕ ਬਚਨ ਕੀਤਾ, ਤੇਰਾ ਦੀਆ ਤੁਝੇ ਕੇ ਅਰਪੋ, ਹੇ ਵਾਹਿਗੁਰੂ ਤੇਰਾ ਦਿੱਤਾ ਹੋਇਆ ਮੈਂ ਤੈਨੂੰ ਕੀ ਅਰਪ ਦੇਵਾਂ। ਲੋੜਵੰਦ ਨੂੰ ਕਹਿੰਦੇ ਵਾਹਿਗੁਰੂ ਕੋ ਜਾਣ ਕੇ ਸਭੈ ਪਦਾਰਥ ਜਾਣ, ਕਹਿੰਦੇ ਸਾਰੇ ਪਦਾਰਥਾਂ ਨੂੰ ਵਾਹਿਗੁਰੂ ਨੂੰ ਅੰਗ ਸੰਗ ਜਾਣ ਕਰਕੇ ਤੂੰ ਕਿਸੇ ਦੀ ਸੇਵਾ ਕਰਨਾ ਕਰ।
ਤਨਕ ਨਾ ਆਪਣਾ ਮਾਨੀ ਤਾਹੇ ਅਖੈ ਫਲ ਦੇ।
ਕਹਿੰਦੇ ਤਨਕ ਮਾਤਰ ਵੀ, ਕਹਿੰਦੇ ਤਨਕ ਮਾਤਰ ਵੀ ਇਹ ਨਾ ਸਮਝੀ ਕਿ ਮੇਰਾ ਪਦਾਰਥ ਹੈ, ਇਹ ਮੇਰੀ ਸਮੱਗਰੀ ਹੈ। ਤਾਹੇ ਅਖੈ ਪਦ ਦੇ, ਕਹਿੰਦੇ ਅਖੈ ਦਾ ਅਰਥ ਹੈ ਜਿਸ ਤਰ੍ਹਾਂ ਸੁਖਮਨੀ ਸਾਹਿਬ ਵਿੱਚ ਆਉਂਦਾ ਨਾ ਪੂਰਾ ਗੁਰ ਅਖਿਓ ਜਾਕਾ ਮੰਤਰ, ਅਖਿਓ ਦਾ ਮਤਲਬ ਹੈ ਨਾ ਨਾਸ ਹੋਣੇ ਵਾਲਾ। ਕਹਿੰਦੇ ਤੈਨੂੰ ਉਹ ਫਲ ਪ੍ਰਾਪਤ ਹੋਏ ਜਿਹੜਾ ਨਾ ਨਾਸ ਹੋਣੇ ਵਾਲਾ, ਭਾਵ ਤੂੰ ਕੇਵਲ ਮੋਕਸ਼ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ, ਤੇਰਾ ਸੱਚਖੰਡ ਵਿੱਚ ਵਾਸਾ ਹੋ ਜਾਵੇਗਾ ਜੇ ਤੂੰ ਆਪਣੇ ਆਪ ਦੇ ਵਿੱਚ ਇਹ ਕਹੇ ਕਿ ਹੇ ਵਾਹਿਗੁਰੂ ਇਹ ਮੇਰਾ ਕੁਝ ਨਹੀਂ ਹੈ, ਇਹ ਤਾਂ ਤੇਰੀ ਦਿੱਤੀ ਹੋਈ ਦਾਤ ਮੈਂ ਭੇਟ ਕਰ ਰਿਹਾ ਹਾਂ, ਮੈਂ ਆਪਣੇ ਕੋਲੋਂ ਕੀ ਹੈ, ਮੇਰਾ ਤਾਂ ਆਪਣਾ ਸਰੀਰ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਕਹਿੰਦੇ ਨੇ ਜੋ ਤਨ ਉਪਜਿਆ ਸੰਗ ਪੀ ਸੋ ਪੀ ਸੰਗ ਨਾ ਹੋਇਆ। ਕਹਿੰਦੇ ਜਿਹੜਾ ਤਨ ਤੂੰ ਲੈ ਕੇ ਆਇਆ ਸੀ ਉਹ ਵੀ ਤੇਰਾ ਸਾਥੀ ਨਹੀਂ ਹੋਇਆ, ਤੇਰਾ ਤਾਂ ਉਹ ਵੀ ਸਾਥੀ ਨਹੀਂ ਬਣਿਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪਦਾਰਥ ਹਨ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿ ਇਹ ਵਾਹਿਗੁਰੂ ਦੇ ਦਿੱਤੇ ਹੋਏ ਹਨ, ਕਦੇ ਮਨ ਵਿੱਚ ਇਹ ਨਾ ਧਾਰ ਲਈ ਇਹ ਮੇਰੇ ਪਦਾਰਥ ਹਨ, ਮੈਂ ਆਪਣੇ ਕੋਲੋਂ ਦੇ ਰਿਹਾ ਹਾਂ, ਮੈਂ ਇਸ ਗਰੀਬ ਦੀ ਲੋੜ ਪੂਰੀ ਕਰ ਰਿਹਾ, ਇਹ ਨਾ ਕਿਤੇ ਮਨ ਵਿੱਚ ਧਾਰ ਲਈ। ਜੇ ਤੂੰ ਇਹ ਧਾਰ ਲਵੇਂਗਾ ਤੈਨੂੰ ਫਲ ਕੋਈ ਨਹੀਂ, ਅਗਰ ਤੂੰ ਇਹ ਧਾਰ ਲਵੇਂ, ਹੇ ਵਾਹਿਗੁਰੂ ਇਹ ਮੇਰਾ ਥੋੜ੍ਹੋ ਹੈ ਕੁਝ ਵੀ, ਇਹ ਤਾਂ ਆਪ ਜੀ ਦੀ ਦਿੱਤੀ ਹੋਈ ਬਖਸ਼ਿਸ਼ ਹੈ, ਉਹਦੇ ਵਿੱਚੋਂ ਦਿੱਤੀ ਹੋਈ ਬਖਸ਼ਿਸ਼ ਵਿੱਚੋਂ ਮੈਂ ਇਸ ਲੋੜਵੰਦ ਦੀ ਆਪਣੀ ਲੋੜ ਪੂਰੀ ਕਰ ਰਿਹਾ ਹਾਂ। ਫਿਰ ਤੈਨੂੰ ਅਖੈ ਪਦ, ਅਖੈ ਫਲ ਜਿਹੜਾ ਹੈ ਨਾ ਨਾ ਸੋਣੇ ਵਾਲਾ ਫਲ ਪ੍ਰਾਪਤ ਹੋਵੇਗਾ।
ਦਰਬ ਕੇ ਦੋ ਵਿਦਿਆ ਕੋ ਦਾਨਾ,
ਦੋ ਤਰ੍ਹਾਂ ਦੇ ਸਾਧ ਸੰਗਤ ਜੀ ਦਾਨ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ। ਕਹਿੰਦੇ ਦਰਬ, ਦਰਬ ਕਹਿੰਦੇ ਨੇ ਧਨ ਨੂੰ, ਜਾਂ ਧਨ ਦਾ ਦਾਨ ਜਾਂ ਵਿਦਿਆ ਦਾ ਦਾਨ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਇੱਕ ਸਵੱਈਆ ਸਾਧ ਸੰਗਤ ਜੀ ਲਿਖਿਆ, ਉਹ ਇਸੇ ਨੂੰ ਮੁੱਖ ਰੱਖ ਕੇ ਸਾਧ ਸੰਗਤ ਜੀ ਭਾਈ ਸਾਹਿਬ ਜੀ ਲਿਖਦੇ, ਕਹਿੰਦੇ ਪੰਜ ਵਾਰ ਗੰਗ ਜਾਏ ਐਸੋ ਹੀ ਪਰਾਗ ਨਾਏ, ਤੈਸੋ ਇੱਕ ਪੁੰਨ ਗੁਰਸਿੱਖ ਕੋ ਨਿਭਾਏ ਕਾ, ਸਿੱਖ ਕੋ ਪਲਾਏ ਪਾਣੀ ਕਰੇ ਅਸਮੇਧ ਜਗ, ਤੈਸੋ ਇੱਕ ਪੁੰਨ ਪ੍ਰਸ਼ਾਦ ਕੇ ਸ਼ਿਕਾਏ ਕਾ, ਕੰਚਨ ਕੇ ਮੰਦਰ ਬਣਾਏ ਦੀਏ ਵਾਰ ਵਾਰ, ਤੈਸੋ ਇੱਕ ਪੁੰਨ ਸਿੱਖ ਚਾਂਪ ਕੇ ਸਵਾਏ ਕਾ, ਕੋਟਨ ਹੀ ਗ੍ਰੰਥਨ ਕੇ ਪਾਠ ਕੀਏ ਵਾਰ ਵਾਰ, ਤੈਸੋ ਇੱਕ ਪੁੰਨ ਗੁਰ ਸ਼ਬਦ ਕੇ ਸੁਣਾਏ ਕਾ। ਇੰਨਾ ਵੱਡਾ ਇੱਕ ਇੱਕ ਪੰਕਤੀ ਵਿੱਚ ਭਾਈ ਸਾਹਿਬ ਨੇ ਕਿੰਨਾ ਰਹੱਸ ਭਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਹਿੰਦੇ ਇੱਕ ਧਨ ਦਾ ਦਾਨ, ਦੂਸਰੇ ਨੰਬਰ 'ਤੇ ਵਿੱਦਿਆ ਦਾ ਦਾਨ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਕਹਿੰਦੇ ਵਿੱਦਿਆ ਦਾ ਸਾਧ ਸੰਗਤ ਜੀ ਦਾਨ ਜਿਹੜਾ ਸਭ ਨਾਲੋਂ ਵੱਡਾ ਹੈ, ਉਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਦੇਤ ਸ਼ਾਂਤ ਕੀ ਹਵੈ ਨਿਰਮਾਣਾ।
ਹਾਂ, ਕਹਿੰਦੇ ਉਹਨੂੰ ਉਹ ਸ਼ਾਂਤ ਕੀ, ਇਹ ਸ਼ਾਂਤ ਕੀ ਤਪ ਹੈ, ਹੋਏ ਨਿਰਵਾਣਾ, ਕਹਿੰਦੇ ਨਿਰਵਾਣ ਸਾਧ ਸੰਗਤ ਜੀ ਬਾਣ ਤੋਂ ਰਹਿਤ, ਦੁੱਖ ਤੋਂ ਰਹਿਤ ਉਸ ਨੂੰ ਕਰ ਦਿੰਦਾ ਹੈ ਦਾਨ।
ਤੇ ਕੋ ਫਲ ਹਵੈ ਅਮਿਤ ਵਿਸਾਲਾ,
ਉਸ ਦਾ ਸਾਧ ਸੰਗਤ ਜੀ ਜਿਹੜਾ ਧਨ ਤੇ ਵਿੱਦਿਆ, ਇਹਨਾਂ ਦਾ ਸਾਧ ਸੰਗਤ ਜਿਹੜਾ ਦਾਨ ਹੈ, ਇਹ ਬਹੁਤ ਬਹੁਤ ਵੱਡਾ ਫਲ ਹੈ ਜੇ ਕੋ ਨਿਮਰਤਾ ਦੇ ਨਾਲ ਭੇਟ ਕਰੇ।
ਵੇਦ ਸੰਤ ਭਗਤ ਇਸ ਢਾਲਾ,
ਕਹਿੰਦੇ ਵੇਦ ਤੇ ਸੰਤ, ਵੇਦ ਬਾਣੀ ਤੇ ਮਹਾਂਪੁਰਖਾਂ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਸ ਢਾਲਾ ਇਸ ਮਰਯਾਦਾ ਦੇ ਵਿੱਚ ਕਹਿ ਰਹੀ ਹੈ।
ਪੰਜਮ ਪੂਜਾ ਮਨ ਕਰ ਕਰਨੀ,
ਹਾਂ ਕਹਿੰਦੇ ਪੰਜਵਾਂ ਹੈ ਕਿ ਮਨ ਕਰਕੇ ਪੂਜਾ ਕਰਨੀ। ਕਿਹੜੀ ਪੂਜਾ? ਪੂਜਾ ਕੀਚੈ ਨਾਮ ਧਿਆਈਏ, ਬਿਨ ਨਾਵੇ ਪੂਜ ਨਾ ਹੋਏ। ਇਹ ਪੂਜਾ ਹੈ, ਭਾਵ ਨਾਮ ਦੀ ਪੂਜਾ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੇਵਨ ਕਰਨਾ, ਸ਼ਬਦ ਦਾ ਅਭਿਆਸ ਕਰਨਾ, ਇਹ ਕਹਿੰਦੇ ਪੰਜਵਾਂ ਅੰਗ ਹੈ।
ਹਿਰਦੇ ਭਾਵਨੀ ਗੁਰੂ ਮੈਂ ਧਰਨੀ,
ਹਾਂ ਕਹਿੰਦੇ ਹਿਰਦੇ ਵਿੱਚ ਭਾਵਨੀ ਧਾਰਨੀ, ਗੁਰੂ ਉੱਤੇ ਆਸ ਰੱਖ, ਪੂਰਾ ਵਿਸ਼ਵਾਸ ਰੱਖ, ਨੀਅਤ ਨੂੰ ਰਾਸ ਰੱਖ, ਧੀਰਜ ਗੁਆਈ ਨਾ, ਨੀਅਤ ਨੂੰ ਰਾਸ ਰੱਖ ਕਰਕੇ ਸਾਧ ਸੰਗਤ ਜੀ ਪੂਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਤੇ ਭਰੋਸਾ ਰੱਖਣਾ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦੇ ਰਹੇ ਹਨ, ਮਨ ਨੂੰ ਨਿਰਮਲ ਕਰਨਾ ਅਤੇ ਮਨ ਨੂੰ ਇਕਾਗਰ ਕਰਨ ਦਾ ਉਪਦੇਸ਼।
ਸਫਲੀ ਪੂਜਾ ਹੋਵਤ ਤਾਂ ਕੀ,
ਕਹਿੰਦੇ ਉਹਦੀ ਜਿਹੜੀ ਪੂਜਾ ਉਹ ਸਫਲਾ ਹੋ ਜਾਵੇਗੀ।
ਸਦਾ ਭਾਵਨੀ ਸੋ ਮਤ ਜਾ ਕੀ,
ਕਹਿੰਦੇ ਉਹਦੀ ਸਦਾ ਹੀ ਜਿਹੜੀ ਮਤ ਹੈ ਉਹ ਪਵਿੱਤਰ ਹੋ ਜਾਵੇ, ਭਾਵਨੀ ਨਾਮ ਪਵਿੱਤਰ ਹੋ ਜਾਵੇਗੀ, ਪਵਿੱਤਰ 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 ਪਨੀਤ ਉਹਦੀ, ਕਹਿੰਦੇ ਮਤ ਜਿਹੜੀ ਹੈ ਬੁੱਧੀ ਹੈ, ਵਿਸ਼ੇ ਵਿਛੈਣੀ ਬੁੱਧੀ ਖਤਮ ਹੋ ਜਾਵੇਗੀ, ਆਤਮ ਵਿਛੈਣੀ ਬੁੱਧੀ ਦਾ ਟਿਕਾਅ ਹੋ ਜਾਵੇਗਾ, ਪਵਿੱਤਰ ਹੋ ਜਾਵੇਗੀ।
ਛਟਮ ਨੇਮ ਨਿਜ ਗੁਰ ਸ਼ਬਦ ਤਾਂ ਕੇ ਜੇ ਅਨੁਸਾਰ,
ਕਹਿੰਦੇ ਛੇਵਾਂ ਗੁਣ ਇਹ ਹੈ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਉਹਦੇ ਅਨੁਸਾਰੀ ਹੋਣਾ, ਭਾਵ ਗੁਰੂ ਦਾ ਜੋ ਸ਼ਬਦ ਹੈ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨੇ ਡੁੱਬੈ ਤਸਕਰ ਨੇ ਲੇਵੈ ਪਾਹੇ ਨਾ ਸਾਕੈ ਜਾਲੇ, ਗੁਰ ਕਾ ਬਚਨ ਬਚਨ ਹੈ ਸਤਿਗੁਰ, ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੇ ਗੋ, ਗੁਰੂ ਦੇ ਸ਼ਬਦ ਅਨੁਸਾਰੀ ਹੋ ਕਰਕੇ ਆਪਣੇ ਜੀਵਨ ਨੂੰ ਢਾਲਣਾ।
ਤਿੰਨੀ ਕੋ ਪੜ੍ਹਵੈ ਸੁਣੈ ਤਿੰਨ ਕੋ ਕਰੈ ਵਿਚਾਰ,
ਉਸ ਗੁਰੂ ਦੇ ਸ਼ਬਦ ਨੂੰ ਪੜ੍ਹੇ ਅਤੇ ਸੁਣੇ ਅਤੇ ਪੜ੍ਹ ਕੇ ਸੁਣ ਕੇ ਉਸਦੇ ਅਨੁਸਾਰੀ ਹੋਣਾ, ਆਪਣੇ ਮਨ ਨੂੰ ਉਹਦੇ ਉੱਤੇ ਢਾਲਣਾ, ਇਹ ਛੇਵਾਂ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ ਮਨ ਨੂੰ ਨਿਰਮਲ ਹੋਣੇ ਦਾ
ਗੁਰੂ ਸਿਧਾਂਤ ਬਿਨਾਂ ਜੋ ਆਨਾ।
ਹਾਂ, ਕਹਿੰਦੇ ਗੁਰੂ ਦੇ ਸਿਧਾਂਤ ਤੋਂ ਬਗੈਰ ਹੋਰ ਜਿਹੜੇ ਸ਼ਬਦ ਹਨ, ਭਾਵ ਹੋਰ ਜਿਹੜੀ ਆਪਣੀ ਕਥਾ ਕਹਾਣੀ ਹੈ,
ਤਿਨਕੇ ਬਚਨ ਸੁਣੇ ਨਾ ਕਾਨਾ।
ਹਾਂ, ਕਹਿੰਦੇ ਉਹ ਸਤਸੰਗ ਜੀ ਕਦੇ ਵੀ ਕੰਨਾਂ ਵਿੱਚ ਨਾ ਸੁਣੇ ਜੋ ਗੁਰੂ ਦੇ ਸਿਧਾਂਤ ਤੋਂ ਉਲਟ ਹਨ। ਉਹਨਾਂ ਨੂੰ ਕਦੇ ਵੀ ਆਪਣੇ ਕੰਨਾਂ ਵਿੱਚ ਉਹਨਾਂ ਸ਼ਬਦਾਂ ਨੂੰ ਨਾ ਸੁਣੇ।
ਸਭ ਤੋਂ ਪੜ੍ਹੈ ਸੁਣੈ ਜੇ ਰੀਤੀ।
ਹਾਂ, ਸੱਤਵਾਂ ਹੈ ਕਹਿੰਦੇ ਜਿਹੜੇ ਪੜ੍ਹਨੇ ਸੁਣਨੇ ਦੀ ਰੀਤੀ ਹੈ, ਮਰਜ਼ਾਦਾ ਹੈ।
ਵਰਤੈ ਤੇ ਅਨੁਸਾਰ ਸੁਪ੍ਰੀਤੀ।
ਹਾਂ, ਕਹਿੰਦੇ ਉਹ ਜਿਹੜੀ ਪੜ੍ਹਨੇ ਸੁਣਨੇ ਦੀ ਪ੍ਰੀਤੀ, ਕਿ ਪੜ੍ਹਨਾ ਕਿਸ ਤਰ੍ਹਾਂ ਹੈ ਭਾਵਨਾ ਦੇ ਨਾਲ, ਅਤੇ ਸੁਣਨਾ ਕਿਸ ਤਰ੍ਹਾਂ ਹੈ ਭਾਵਨਾ ਦੇ ਨਾਲ। ਸਿਪ ਪ੍ਰੀਤੀ ਨਾਮ ਸਹਿਤ ਪ੍ਰੀਤੀ ਦੇ।
ਬਿਨਾਂ ਦੰਭ ਗੁਰ ਸ਼ਬਦ ਕਮਾਵਣ।
ਬਿਨਾਂ ਪਖੰਡ ਤੋਂ ਸਾਧਸਾਂ ਜੀ ਸ਼ਬਦ ਦੀ ਕਮਾਈ ਕਰਨੀ। ਦੰਭ ਦਾ ਅਰਥ ਹੈ ਪਖੰਡ। ਪਖੰਡ ਨਹੀਂ ਕਰਮ ਧਰਮ ਪਾਖੰਡ, ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ, ਨਿਰਵਾਣ ਕੀਰਤਨ ਗਾਭੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਬਿਨਾਂ ਦੰਭ ਤੋਂ, ਬਿਨਾਂ ਪਖੰਡ ਤੋਂ ਸ਼ਬਦ ਦੀ ਕਮਾਈ ਕਰਨੀ।
ਕਰੈ ਸਦਾ ਹਵੈ ਤਨ ਮਨ ਪਾਵਣ।
ਕਹਿੰਦੇ ਇਹ ਬਿਨਾਂ ਦੰਭ ਤੋਂ ਸਾਧਸਾਂ ਜੀ ਸ਼ਬਦ ਦੀ ਜਦੋਂ ਕਮਾਈ ਕਰਨੀ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਨ ਵੀ ਪਵਿੱਤਰ ਹੋ ਜਾਵੇਗਾ, ਮਨ ਵੀ ਪਵਿੱਤਰ ਹੋ ਜਾਵੇਗਾ।
ਅਸ਼ਟਮ ਬ੍ਰਿਤ ਸ਼ਾਂਤ ਕੀ ਰੱਖੈ।
ਅੱਠਵਾਂ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਬਿਰਤੀ ਨੂੰ ਸ਼ਾਂਤੀ ਵਾਲੀ ਰੱਖੇ, ਭਾਵ ਸ਼ਾਂਤ ਸੁਭਾਅ ਰੱਖੇ।
ਨਿਵ ਚਲਨਾ ਮਧੁਰੀ ਮੁਖ ਪਾਖੇ।
ਹਾਂ, ਨਿਵ ਚਲਣਾ ਕਹਿੰਦੇ ਨਿਵ ਚਲਣਾ ਭਾਵ ਨਿਮਰਤਾ ਹੋਵੇ, ਮਧੁਰ ਮੁਖ ਪੱਖ ਹੈ। ਆਪਣੇ ਮੁੱਖ ਤੋਂ ਸਾਧਸਾਂ ਜੀ ਮਧੁਰ ਨਾ ਮਿੱਠਾ ਬਚਨ ਬੋਲੇ। ਅਸੀਂ ਸਾਧਸਾਂ ਜੀ, ਜਦ ਮੈਂ ਸੰਤਾਂ ਕੋਲ ਪੜ੍ਹਦਾ ਸੀ ਰਵਾੜੀ, ਉੱਥੇ ਇੱਕ ਸਾਧਸਾਂ ਜੀ ਹਿੰਦੂ ਵੱਡਾ ਬਹੁਤ ਵੱਡਾ ਸੰਮੇਲਨ ਸੀ। ਉਹ ਸੰਮੇਲਨ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਆਏ ਹੋਏ ਸਨ। ਕੋਈ ਪਰਮਹੰਸੀ ਸਾਧੂ ਸੀ, ਕੋਈ ਅਦਾਸੀ ਸਾਧੂ ਸੀ, ਕੋਈ ਕਿਸੇ ਤਰ੍ਹਾਂ ਦਾ ਸਾਧੂ, ਪਰ ਉਹ ਸਾਨੂੰ ਇੰਨੀ ਗਿਆਤ ਨਹੀਂ ਸੀ ਕਿ ਇਹਨਾਂ ਦੇ ਕੋਲ ਕੀ ਵਸਤੂ ਹੈ। ਉੱਥੇ ਇੱਕ ਸਾਧੂ ਨੇ ਸਾਧਸਾਂ ਜੀ ਦੋ ਗੱਲਾਂ ਕਹੀਆਂ, ਮੈਨੂੰ ਯਾਦ ਹਨ। ਇਹ ਸਨ ਤਕਰੀਬਨ 1982 ਦੀ ਗੱਲ ਹੈ। ਉਹ ਦੋ ਉਸਨੇ ਬਚਨ ਜਿਹੜੇ ਕਹੇ, ਉਹ ਕਹਿੰਦਾ ਮਧੁਰ ਭਾਸ਼ਣ ਆਪਣੇ ਉਸਨੇ ਸਾਧਸਾਂ ਜੀ ਇਹ ਬਚਨ ਕਹੇ, ਕਹਿੰਦੇ ਆਪਣੇ ਮਧੁਰ ਭਾਸ਼ਣ ਅਨੁਸ਼ਾਸਨ ਲੋਕ ਸੰਗ੍ਰਹਿ, ਇਹ ਦੋ ਬਚਨ ਉਹਨੂੰ ਕਹੇ। ਪਰ ਮੈਨੂੰ ਸਮਝ ਨਾ ਆਈ, ਮੈਂ ਸੰਤਾਂ ਦੇ ਕੋਲ ਜਾ ਕੇ, ਮੈਂ ਮਾੜੇ ਜਿਹੇ ਹਿੰਦੀ ਬੋਲਦੇ ਸੀ, ਉਹ ਮਧੁਰ ਭਾਸ਼ਣ ਅਨੁਸ਼ਾਸਨ ਲੋਕ ਸੰਗ੍ਰਹਿ, ਅਤੇ ਮੈਂ ਉੱਥੇ ਮਹਾਂਪੁਰਖਾਂ ਨੂੰ ਜਾ ਕੇ ਮੈਂ ਕਿਹਾ ਜੀ ਆਹ ਬੋਲੇ ਉਹ, ਮੈਨੂੰ ਇਹਦੀ ਸਮਝ ਨਹੀਂ ਆਈ ਹੈ। ਉਹ ਸੰਤ ਬੜੇ ਸਾਧਸਾਂ ਜੀ, ਸੰਤ ਸਰਜੀਤ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ ਬੜੇ ਵਿਦਵਾਨ ਸਨ, ਅਤੇ ਉਹਨਾਂ ਨੇ ਸਾਧਸਾਂ ਜੀ ਇਹ ਮੈਨੂੰ ਉਹਨਾਂ ਨੇ ਸਮਝਾਏ। ਕਹਿਣ ਲੱਗੇ ਮਧੁਰ ਭਾਸ਼ਣ ਅਨੁਸ਼ਾਸਨ, ਹਾਂ ਅਨੁਸ਼ਾਸਨ ਮਧੁਰ ਭਾਸ਼ਣ ਲੋਕ ਸੰਗ੍ਰਹਿ। ਕਹਿੰਦੇ ਉਹ ਮੈਨੂੰ ਕਹਿਣ ਲੱਗੇ, ਉਹ ਇਸੇ ਤਰ੍ਹਾਂ ਹਰ ਇੱਕ ਨੂੰ ਕਹਿੰਦੇ ਸੰਤ ਜੀ ਇਹਦਾ ਅਰਥ ਇਹ ਹੈ ਕਿ ਅਨੁਸ਼ਾਸਨ, ਅਨੁਸ਼ਾਸਨ ਨਾਮ ਅਨੁਸ਼ਾਸਨ ਵਿੱਚ ਰਹਿਣਾ, ਭਾਵ ਡਿਸਿਪਲਿਨ ਵਿੱਚ ਰਹਿਣਾ, ਤੁਹਾਡਾ ਜਿਹੜਾ ਜੀਵਨ ਉੱਚਾ ਸੁੱਚਾ ਹੋਵੇ। ਸੱਚੇ ਓਰੇ ਸਭ ਕੋ ਉੱਪਰ ਸੱਚ ਆਚਾਰ। ਕਹਿੰਦੇ ਤੁਹਾਡਾ ਜੀਵਨ ਇੰਨਾ ਉੱਚਾ ਸੁੱਚਾ ਹੋਵੇ ਕਿ ਲੋਕ ਉਸ ਤੋਂ ਸੇਧ ਲੈਣ। ਅਨੁਸ਼ਾਸਨ ਮਧੁਰ ਭਾਸ਼ਣ, ਕਹਿੰਦੇ ਤੁਹਾਡੀ ਬੋਲੀ ਜਿਹੜੀ ਬੜੀ ਮਿੱਠੀ ਹੋਵੇ। ਉਸ ਤੋਂ ਬਾਅਦ ਕਹਿਣ ਲੱਗੇ ਲੋਕ ਸੰਗ੍ਰਹਿ, ਕਹਿੰਦੇ ਲੋਕ ਉਹਦੇ ਮਗਰ ਤੁਰ ਪੈਣਗੇ। ਬਾ ਇਹ ਅਰਥ ਹੈ ਇਹਦਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਇਹ ਸ਼ਾਂਤੀ ਜਿਹੜਾ ਸ਼ਾਂਤੀ ਤਪ ਹੈ, ਕਹਿੰਦੇ ਜਿਹੜਾ ਮੁੱਖ ਤੋਂ ਸਾਧਸਾਂ ਜੀ ਮਿੱਠਾ ਬੋਲਣਾ, ਮਿੱਠਾ ਬੋਲੇ ਨਿਭ ਚੱਲੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਉਪਦੇਸ਼ ਦੇ ਰਹੇ ਹਨ।
ਨਵੋਂ ਨੇਮ ਪਾਠ ਜੋ ਕਰਨਾ।
ਹਾਂ, ਨੌਵਾਂ ਨੇਮ ਇਹ ਹੈ ਕਿ ਜਿਹੜਾ ਆਪਾਂ ਨਿਤਨੇਮ ਅੰਮ੍ਰਿਤ ਵੇਲੇ ਕਰਦੇ ਹਾਂ, ਜਾਂ ਸ਼ਾਮ ਨੂੰ ਰਹਿ ਰਸ ਦਾ ਪਾਠ ਕਰਦੇ ਹਾਂ, ਜਾਂ ਆਪਾਂ ਸੌਣ ਵੇਲੇ ਸੋਹਲੇ ਜੀ ਦਾ ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਦਾ ਕੋਈ ਗੁਰਸਿੱਖ ਪਾਠ ਕਰਦਾ, ਕੁਆਸਾ ਕੀ ਵਾਰ ਦਾ ਪਾਠ ਕਰਦਾ, ਕੋਈ ਪੰਜ ਗ੍ਰੰਥੀ ਦਾ। ਸਾਧਸੰਗ ਜੀ ਵੱਡੇ ਭਾਗ ਹਨ ਗੁਰੂ ਸਿੱਖਾਂ ਦੇ, ਜਿਹੜੇ ਵੱਧ ਤੋਂ ਵੱਧ ਬਾਣੀ ਪੜ੍ਹਦੇ ਹਨ। ਕਹਿੰਦੇ ਨੌਵਾਂ ਨੇਮ ਇਹ ਹੈ ਕਿ ਜਿਹੜਾ ਵੀ ਆਪਾਂ ਪਾਠ ਕਰਨਾ ਹੈ,
ਤਿਨ ਮੈਂ ਅਪਰ ਨੈ ਬਚਨ ਉਚਰਨਾ।
ਹਾਂ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਤੈਂ ਪਾਠ ਕਰਨਾ ਉਹਦੇ ਵਿੱਚ ਹੋਰ ਨਹੀਂ ਬਚਨ ਬੋਲਣਾ ਕੋਈ, ਕਿ ਤੇਰੇ ਹੱਥ ਵਿੱਚ ਗੁਟਕਾ ਹੋਵੇ ਫੜਿਆ ਹੋਇਆ, ਤੂੰ ਹੋਰ ਇੱਧਰ ਉੱਧਰ ਦੀਆਂ ਗੱਪਾਂ ਮਾਰੀ ਜਾਵੇਂ, ਫਿਰ ਪਾਠ ਕਰਨਾ, ਫਿਰ ਜਪਜੀ ਸਾਹਿਬ ਦਾ ਫਿਰ ਸ਼ੁਰੂ ਕਰ ਲਵੇਂ, ਉਹਦੇ ਬਾਅਦ ਫਿਰ ਗੱਪਾਂ ਗਪੌੜ ਮਾਰ ਕੇ ਫਿਰ ਤੂੰ ਪਾਠ ਸ਼ੁਰੂ ਕਰਨਾ ਪਵੇਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਨੌਵਾਂ ਨੇਮ ਇਹ ਹੈ ਕਿ ਜਦੋਂ ਤੈਂ ਪਾਠ ਕਰਨਾ ਵਿੱਚ ਹੋਰ ਬਾਤ ਕੋਈ ਨਹੀਂ ਕਰਨੀ, ਫਿਰ ਤੂੰ ਪਾਠੇ ਕਰਨਾ ਨਿਯਮ ਦੇ ਨਾਲ ਪਾਠ ਕਰਨਾ, ਸ਼ਰਧਾ ਦੇ ਨਾਲ ਪਾਠ ਕਰਨਾ ਹੈ।
ਦਸਵੇਂ ਹੋਮ ਅਗਨ ਜੋ ਕਰਹੀ,
ਹਾਂ ਕਹਿੰਦੇ ਦਸਵਾਂ ਇਹ ਹੈ ਕਿ ਹਮਨ ਆਦਿਕ ਜਿਹੜਾ ਕੀਤੇ ਜਾਂਦੇ ਹਨ,
ਸੁਰ ਪ੍ਰਸੰਨ ਹਿਤ ਮਨਸਾ ਧਰਹੀ,
ਹਾਂ ਕਹਿੰਦੇ ਹਮਨ ਕਿਉਂ ਕੀਤੇ ਜਾਂਦੇ ਹਨ ਕਿ ਦੇਵਤੇ ਪ੍ਰਸੰਨ ਹੋ ਜਾਣ, ਇਸ ਕਰਕੇ ਹਮਨ ਕੀਤੇ ਜਾਂਦੇ ਹਨ। ਆਮ ਹਿੰਦੂ ਲੋਕ ਸਾਧ ਸੰਗਤ ਜੀ ਹਮਨ ਕਰਦੇ ਹਨ ਕਿ ਦੇਵਤਿਆਂ ਦੀ ਪ੍ਰਸੰਨਤਾ ਵਾਸਤੇ।
ਸਿੱਖ ਸੁਤਾਤੁਰ ਕੇ ਮੁਖ ਪਾਵਨ,
ਹਾਂ ਕਹਿੰਦੇ ਦਸਵਾਂ ਇਹ ਹੈ, ਕਹਿੰਦੇ ਹਿੰਦੂ ਲੋਕਾਂ ਦਾ ਤਾਂ ਇਹ ਹਮਨ ਹੈ ਕਿ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਅੱਗ ਵਿੱਚ ਹਮਨ ਪਾਉਣਾ, ਪਰ ਗੁਰੂ ਘਰ ਦਾ ਇਹ ਦਸਵਾਂ ਨਿਯਮ ਇਹ ਹੈ ਕਿ ਜਿਹੜਾ ਭੁੱਖਾ ਸਿੱਖ ਹੈ ਉਹਦੇ ਮੂੰਹ ਵਿੱਚ ਸਾਧ ਸੰਗਤ ਜੀ ਭੋਜਨ ਪਾ ਦੇਣਾ, ਕਹਿੰਦੇ ਇਹ ਦਸਵਾਂ ਨਿਯਮ ਹੈ। ਭੁੱਖੇ ਜੈਸੇ ਭੁੱਖੇ ਪ੍ਰੀਤ ਅਨਾਜ, ਸਿੱਖ ਕੋ ਪਲਾਏ ਪਾਣੀ ਕਰੇ ਅਸਮੇਤ ਜੱਗ, ਐਸੋ ਇੱਕ ਪੁੰਨ ਗੁਰ ਸਿੱਖ ਕੋ ਨਿਭਾਏ ਕਾ ਸਿੱਖ ਸੇ, ਐਸੋ ਇੱਕ ਪੁੰਨ ਪ੍ਰਸ਼ਾਦ ਕੇ ਸ਼ਿਕਾਏ ਕਾ, ਇੰਨਾ ਵੱਡਾ ਪੁੰਨ ਹੈ ਜੇ ਸਤਸੰਗੀ ਜਨੋ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਦੇ ਦਿਓ। ਜੇ ਸਤਸੰਗ ਜੀ ਬੁੱਧੂ ਜਿਹੜਾ ਸੀ ਭਾਈ ਬੁੱਧੂ, ਉਸਨੇ ਜੇ ਸਤਸੰਗ ਜੀ ਆਪਣੇ ਜਿਹੜਾ ਲੱਖੂ ਸੀ ਉਸਨੂੰ ਪਰਪਕਾਰੀ ਨੂੰ ਸਾਧ ਲੱਦਾ ਪਰਪਕਾਰੀ ਜਿਹੜਾ ਸੀ ਉਸਨੂੰ ਪ੍ਰੇਮੀ ਜਨੋਂ ਲੱਖੂ ਧਾੜਵੀ ਨੂੰ ਜਦੋਂ ਪ੍ਰਸ਼ਾਦਾ ਨਾ ਛਕਾਇਆ, ਕਹਿਣ ਲੱਗੇ ਜਦੋਂ ਅਰਦਾਸ ਹੋਈ ਕਿ ਬੁੱਧੂ ਦਾ ਆਵਾ ਪੱਕ ਜਾਵੇ ਸੰਗਤਾਂ ਲੰਗਰ ਛਕਾਇਆ, ਬਾਹਰ ਭਾਈ ਲੱਖੂ ਧਾੜਵੀ ਕਹਿੰਦਾ ਬੁੱਧੂ ਦਾ ਆਵਾ ਕੱਚਾ ਰਹੇਗਾ, ਭੁੱਖੇ ਸਿੱਖ ਨੂੰ ਪ੍ਰਸ਼ਾਦਾ ਨਹੀਂ ਛਕਾਇਆ। ਧੰਨ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਰਾਜੇ, ਇਹ ਜਿਹੜਾ ਹਿੰਦੂ ਮਤ ਅਨੁਸਾਰ ਆਪਣੇ ਹਮਨ ਆਦਿਕ ਹਨ ਦੇਵਤਿਆਂ ਨੂੰ ਪ੍ਰਸੰਨ ਕਰਨਾ, ਕਹਿੰਦੇ ਉਹਦੇ ਨਾਲੋਂ ਵੱਡਾ ਆਪਣਾ ਹਮਨ ਇਹ ਹੈ ਕਿ ਕਿਸੇ ਗੁਰਸਿੱਖ ਨੂੰ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ, ਇਹ ਸਾਰਿਆਂ ਹਮਨਾਂ ਨਾਲੋਂ ਵੱਡਾ ਹਮਨ ਹੈ।
ਬ੍ਰਹਮ ਹੋਮ ਇਹ ਭਲੋ ਸੁਹਾਵਣ,
ਕਹਿੰਦੇ ਇਹ ਬ੍ਰਹਮ ਹੋਮ ਹੈ ਭਰਾ, ਜਿਸ ਤਰ੍ਹਾਂ ਸਾਧ ਸੰਗਤ ਜੀ ਬ੍ਰਹਮ ਭੋਜ ਹੈ ਉਹ ਵੱਡਾ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ।
ਵਾਹਿਗੁਰੂ ਕੋ ਕਰੈ ਉਚਾਰਾ,
ਹਾਂ ਕਹਿੰਦੇ ਭੋਜਨ ਛਕਾ ਕਰਕੇ ਵਾਹਿਗੁਰੂ ਦਾ ਜਿਹੜਾ ਉਚਾਰਨ ਕਰਨਾ ਹੈ, ਜਦੋਂ ਭੋਜਨ ਛਕਣਾ ਸਾਧ ਸੰਗਤ ਜੀ, ਇਹ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਹੈ।
ਤਾਂ ਪਾਛੇ ਮੁਖ ਪਾਏ ਆਹਾਰ,
ਹਾਂ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਇਹ ਦਸਵਾਂ ਭੋਜਨ ਜਿਹੜਾ ਦਸਵਾਂ ਨੇਮ ਸਾਨੂੰ ਦੱਸਿਆ, ਕਹਿੰਦੇ ਜਦੋਂ ਤੁਹਾਡੇ ਅੱਗੇ ਭੋਜਨ ਆਵੇ ਤਾਂ ਉਸ ਵੇਲੇ ਸਾਧ ਸੰਗਤ ਜੀ ਆਪਾਂ ਸਾਰੇ ਪੜ੍ਹਦੇ ਹਾਂ, ਦੱਦਾ ਦਾਤਾ ਏਕ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਆਪਾਂ ਪੜ੍ਹਦੇ ਹਾਂ ਨਾ। ਕਹਿੰਦੇ ਭੋਜਨ ਪਾਉਣ ਤੋਂ ਪਹਿਲਾਂ ਕੁਝ ਨਾ ਕੁਝ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਜ਼ਰੂਰ ਕਰ ਲਈਏ।
ਬਦਨ ਦੇਵਤਾ ਪਾਵਕ ਕਹੀਏ,
ਹਾਂ ਕਹਿੰਦੇ ਜਿਹੜਾ ਬਦਨ ਹੈ ਸਾਡਾ ਮੂੰਹ ਹੈ ਜਿਹੜਾ ਇਹ ਕਹਿੰਦੇ ਅਗਨੀ ਦੇਵਤਾ ਹੈ।
ਸਰਬ ਸੁਰਨ ਕੀ ਜਿਹਵਾ ਲਹੀਏ,
ਹਾਂ ਕਹਿੰਦੇ ਸਾਰੀ ਜਿਹੜੇ ਜੀਵ ਹੈ ਸਾਡੀ ਇਹ ਸਾਰੇ ਦੇਵਤਿਆਂ ਦੀ ਸਤਸੰਗ ਦੀ ਰਹੱਸ ਹੈ ਹੋ।
ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ,
ਹਾਂ ਕਹਿੰਦੇ ਜਿਸ ਤਰ੍ਹਾਂ ਬ੍ਰਹਮ ਸਤਸੰਗ ਦੀ ਹੈ ਇਸ ਤਰ੍ਹਾਂ ਸਾਰੇ ਦੇਵਤੇ ਪ੍ਰਸੰਨ ਹੋ ਜਾਂਦੇ ਹਨ।
ਤ੍ਰਿਪਤ ਹੋਤ ਹਰ ਨਾਮ ਉਚਾਰੇ,
ਹਾਂ ਕਹਿੰਦੇ ਜਦੋਂ ਅਸੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਚਾਰ ਕਰਕੇ ਭੋਜਨ ਛਕਦੇ ਹਾਂ ਤਾਂ ਉਸ ਵੇਲੇ ਸਾਰੇ ਜਿੰਨੇ ਦੇਵੀ ਦੇਵਤੇ ਹਨ, ਸਾਰੇ ਗੁਰੂ ਪੀਰ ਹਨ, ਉਹ ਸਾਰੇ ਪ੍ਰਸੰਨ ਹੋ ਜਾਂਦੇ ਹਨ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਇਹ ਕਿਰਿਆ ਮਨ ਨਿਰਮਲ ਹੋਣੇ ਦੀ ਅਤੇ ਮਨ ਦੀ ਜਿਹੜੀ ਚੰਚਲਤਾ ਦੀ ਗਤ ਹੈ ਉਹਨੂੰ ਸਾਧ ਸੰਗਤ ਜੀ ਟਿਕਾਉਣ ਵਾਸਤੇ ਰਾਜੇ ਸ਼ਬਨਾਭ ਨੂੰ ਉਪਦੇਸ਼ ਦੇ ਰਹੇ ਹਨ। ਹਜੇ ਸਾਧ ਸੰਗਤ ਜੀ 2-3 ਦਿਨ ਲੱਗਣਗੇ ਤਾਂ ਕਿਤੇ ਜਾ ਕਰਕੇ ਰਾਜੇ ਦਾ ਸਾਧ ਸੰਗਤ ਜੀ ਮਨ ਨਿਰਮਲ ਹੋਵੇਗਾ, ਇਸ ਉਪਦੇਸ਼ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚਣਗੇ। ਗਰੀਬ ਨਵਾਜ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ, ਅੱਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਇਹ ਅਰਦਾਸ ਬੇਨਤੀ ਕਰੀਏ। ਹੇ ਗਰੀਬ ਨਵਾਜ ਕਿਰਪਾ ਕਰੋ, ਰਹਿਮਤ ਕਰੋ, ਜਿਸ ਤਰ੍ਹਾਂ ਤੁਸੀਂ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦੇ ਕਰਕੇ ਉਹਦੇ ਮਨ ਦੀ ਇਕਾਗਰਤਾ, ਉਹਦੇ ਮਨ ਦੀ ਨਿਮਰਤਾ ਨਿਰਮਲਤਾ ਕੀਤੀ ਹੈ, ਇਸ ਤਰ੍ਹਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ ਉੱਤੇ ਵੀ ਰਹਿਮਤ ਕਰ, ਬਖਸ਼ਿਸ਼ ਕਰ, ਸਾਡਾ ਵੀ ਮਨ ਨਿਰਮਲ ਹੋ ਜਾਵੇ, ਸਾਡਾ ਵੀ ਮਨ ਜਿਹੜਾ ਟਿਕਾਅ ਵਿੱਚ ਆ ਜਾਵੇ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।